ਦਾਵਾ ਛੱਡ ਰਹਿ ਨਿਰਦਾਵੈ। ਬਾਬਾ ਜੀ ਨੇ ਸੰਗਤਾਂ ਨੂੰ ਪ੍ਰਭੂ ਚਰਨਾਂ ਨਾਲ ਜੋੜਨ ਵਾਸਤੇ 8 ਦਿਨ ਨਾਮ ਅਭਿਆਸ ਕਮਾਈ ਸਮਾਗਮ ਦੇ ਨਾਂ ਹੇਠ ਨਾਮ ਸਿਮਰਨ ਕਥਾ ਕੀਰਤਨ ਦਾ ਸਮਾਗਮ 1966 ਵਿਚ ਆਰੰਭ ਕੀਤਾ, ਜਿਸ ਵਿਚ ਦੂਰ ਦੁਰੇਡੇ ਤੋਂ ਪ੍ਰਭੂ ਮਿਲਾਪ ਦੀ ਤੜਪ ਵਾਲੇ ਜਗਿਆਸੂ ਉਚੇਚਾ ਸਮਾਂ ਕੱਢ ਕੇ ਸਾਰੇ ਦਿਨ ਗੁਰੂ ਚਰਨਾਂ ਨਾਲ ਸੁਰਤੀ ਜੋੜਨ ਦਾ ਯਤਨ ਕਰਦੇ ਅਤੇ ਸੰਗਤ ਵਿਚੋਂ ਨਾਮ ਦਾ ਧਨ ਇਕੱਤਰ ਕਰਦੇ, ਕਿਉਂਕਿ ਸਤਿਗੁਰੂ ਜੀ ਦਾ ਫਰਮਾਨ ਹੈ ਕਿ ਜੇ ਕਿਸੇ ਪ੍ਰਾਣੀ ਨੇ ਨਾਮ ਦਾ ਧਨ ਇਕੱਤਰ ਕਰਨਾ ਹੋਵੇ ਤਾਂ ਨਾਮ ਦਾ ਧਨ ਕੇਵਲ ਤੇ ਕੇਵਲ ਸਤਸੰਗਤ ਵਿਚੋਂ ਹੀ ਇਕੱਤਰ ਕੀਤਾ ਜਾ ਸਕਦਾ ਹੈ। ਹੋਰ ਥਾਂ ਕਿਸੇ ਯਤਨ ਨਾਲ ਨਾਮ ਦਾ ਧਨ ਇਕੱਤਰ ਕੀਤਾ ਹੀ ਨਹੀਂ ਜਾ ਸਕਦਾ। ਧੰਨ ਗੁਰੂ ਰਾਮਦਾਸ ਸਾਹਿਬ ਪਿਤਾ ਜੀ ਨੇ ਸੋਹੀ ਰਾਗ ਵਿਚ ਗੁਰਬਾਣੀ ਵਿਚ ਇਹ ਹੁਕਮ ਅੰਕਿਤ ਕੀਤਾ ਹੈ, ਸਤ ਸੰਗਤੀ ਸੰਗ ਹਰ ਧਨ ਖਟੀਐ, ਹੋਰ ਥੈ ਹੋਰਤ ਉਪਾਏ ਹਰ ਧਨ ਕਿਤੈ ਨਾ ਪਾਈ। ਸੋ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਵੀ ਸੰਗਤਾਂ ਦੇ ਇਸ਼ਨਾਨ ਵਾਸਤੇ ਉਚੇਚਾ ਵੱਡੀ ਟੈਂਕੀ ਬਣਾਈ ਤੇ ਹੋਰ ਨਵੀਆਂ ਟੂਟੀਆਂ ਲਗਵਾਈਆਂ ਗਈਆਂ ਤਾਂ ਜੋ ਥੋੜੇ ਸਮੇਂ ਵਿਚ ਸਾਰੀ ਸੰਗਤ ਇਸ਼ਨਾਨ ਨਿਤਨੇਮ ਪੂਰਾ ਕਰਕੇ ਨਿਯਤ ਸਮੇਂ ਗੁਰੂ ਚਰਨਾਂ ਵਿਚ ਪੁੱਜ ਜਾਵੇ। ਕਈ ਵਾਰ ਬਿਜਲੀ ਨਾ ਹੋਣ ਕਾਰਨ ਪਾਣੀ ਦੀ ਤੋਟ ਆ ਜਾਣੀ, ਸਮਾਗਮ ਰਚਣ ਤੋਂ ਪਹਿਲਾਂ 5-10 ਪ੍ਰੇਮੀ ਸਮਾਗਮ ਸਬੰਧੀ ਬਾਬਾ ਜੀ ਨਾਲ ਵਿਚਾਰ ਕਰ ਰਹੇ ਸਨ। ਜਦੋਂ ਪਾਣੀ ਦੀ ਤੋਟ ਆ ਜਾਣ ਦਾ ਮਸਲਾ ਵਿਚਾਰ ਅਧੀਨ ਆਇਆ ਤਾਂ ਪਿੰਡ ਫੰਬੀਆਂ ਨਜ਼ਦੀਕ ਨੰਦਾ ਚੌਰ ਦਾ ਇਕ ਪ੍ਰੇਮੀ ਜਿਸ ਦਾ ਨਾਂ ਬਚਿੱਤਰ ਸਿੰਘ ਸੀ, ਇਕਦਮ ਬੋਲ ਉੱਠਿਆ ਕਿ ਬਾਬਾ ਜੀ, ਪਾਣੀ ਦੀ ਤੋਟ ਆਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਇਹ ਜਿੰਮੇਵਾਰੀ ਮੇਰੇ ਤੇ ਰਹਿਣ ਦੇਵੋ, ਭਾਵੇਂ 8 ਦਿਨ ਬਿਜਲੀ ਬੰਦ ਰਹੇ ਮੈਂ ਪਾਣੀ ਨਹੀਂ ਮੁੱਕਣ ਦਿਆਂਗਾ, ਮੇਰੇ ਹੁੰਦਿਆਂ ਪਾਣੀ ਕਿਵੇਂ ਮੁੱਕ ਸਕਦਾ ਹੈ, ਮੈਂ ਸਾਰਾ ਇੰਤਜ਼ਾਮ ਆਪੇ ਕਰ ਲਵਾਂਗਾ, ਤੁਸੀਂ ਫਿਕਰ ਨਾ ਕਰੋ, ਮੇਰੇ ਪਾਸ ਸਾਰਾ ਪ੍ਰਬੰਧ ਹੈ, ਤੁਸੀਂ ਨਿਸ਼ਚਿੰਤ ਰਹੋ। ਸਾਰੇ ਪ੍ਰੇਮੀ ਉਸ ਦੇ ਮੂੰਹ ਵੱਲ ਵੇਖਣ ਲੱਗੇ ਕਿਉਂਕਿ ਉਸ ਦੇ ਬਚਨਾਂ ਵਿਚੋਂ ਅਹੰਕਾਰ ਦੀ ਬੂ ਆ ਰਹੀ ਸੀ। ਬਾਬਾ ਜੀ ਨੇ ਸਤ ਬਚਨ ਆਖਿਆ ਤੇ ਬਚਿੱਤਰ ਸਿੰਘ ਨੂੰ ਕਹਿ ਦਿੱਤਾ ਕਿ ਚੰਗਾ ਭਾਈ, ਪਾਣੀ ਦੀ ਜਿੰਮੇਵਾਰੀ ਹੁਣ ਤੇਰੀ ਹੈ। ਉਸ ਨੇ ਮੁੜ ਦੁਹਰਾਇਆ ਕਿ ਬਾਬਾ ਜੀ, ਚਿੰਤਾ ਹੀ ਨਾ ਕਰੋ, ਮੈਂ ਆਪੇ ਹੀ ਸਾਰਾ ਇੰਤਜ਼ਾਮ ਕਰ ਲਵਾਂਗਾ, ਮੇਰੇ ਹੁੰਦਿਆਂ ਤੁਹਾਨੂੰ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ। ਸਾ ਬਚਿੱਤਰ ਸਿੰਘ ਇਕ ਨਵਾਂ ਡੀਜ਼ਲ ਇੰਜਣ ਬਣਵਾ ਕੇ ਲੈ ਆਏ। ਸਮਾਗਮ ਆਰੰਭ ਹੋਣ ਤੋਂ 3 ਦਿਨ ਪਹਿਲਾਂ ਉਸ ਨੇ ਇੰਜਣ ਪੁਲੀ ਪਟਾ ਲੈ ਆਂਦਾ ਤੇ ਨਵਾਂ ਕਲਸੀ ਦਾ ਪੱਕਾ ਰੱਖ ਕੇ ਇੰਜਣ ਚਲਾ ਕੇ ਟੈਂਕੀ ਭਰ ਕੇ ਪੂਰੀ ਤਸੱਲੀ ਕਰ ਲਈ ਤੇ ਬਾਬਾ ਜੀ ਨੂੰ ਦੱਸ ਦਿੱਤਾ ਕਿ ਮੈਂ ਆਪਣੀ ਤਸੱਲੀ ਕਰ ਲਈ ਹੈ, ਤੁਸੀਂ ਕਿਸੇ ਕਿਸਮ ਦੀ ਪਾਣੀ ਵਾਲੇ ਪਾਸਿਓਂ ਚਿੰਤਾ ਨਹੀਂ ਕਰਨੀ। ਬਾਬਾ ਜੀ ਨੇ ਬਚਨ ਕੀਤਾ, ਸਾਡੀ ਜਾਂ ਸੰਗਤ ਦੀ ਚਿੰਤਾ ਤਾਂ ਗੁਰੂ ਪਾਤਸ਼ਾਹ ਨੂੰ ਹੈ, ਅਸੀਂ ਤਾਂ ਉਸ ਮਾਲਕ ਦੇ ਆਸਰੇ ਹਾਂ, ਤੁਸੀਂ ਬਹੁਤ ਚੰਗਾ ਕੀਤਾ ਜੋ ਇੰਜਣ ਚਲਾ ਕੇ ਆਪਣੀ ਤਸੱਲੀ ਕਰ ਲਈ। ਆਪਣੀ ਤਸੱਲੀ ਕਰਕੇ ਉਹ ਮਕੈਨਿਕ ਬਚਿੱਤਰ ਸਿੰਘ, ਜੋ ਡੀਜ਼ਲ ਇੰਜਣ ਦਾ ਕਾਫੀ ਸਿਆਣਾ ਮਾਹਰ ਮਕੈਨਿਕ ਸੀ, ਸੋ ਪਿੰਡ ਚਲਾ ਗਿਆ। ਸਮਾਗਮ ਆਰੰਭ ਹੋਣ ਤੋਂ 1 ਦਿਨ ਪਹਿਲਾਂ ਸਾਹਿਬ ਬਚਿੱਤਰ ਸਿੰਘ ਵੀ ਆ ਗਏ। ਉਸ ਨੇ ਟਿਊਬਵੈੱਲ ਵਾਲੇ ਕਮਰੇ ਅੰਦਰ ਹੀ ਆਪਣਾ ਬਿਸਤਰਾ ਲਾ ਲਿਆ। 2-3 ਦਿਨ ਬੀਤ ਗਏ, ਬਿਜਲੀ ਠੀਕ ਠਾਕ ਚਲਦੀ ਰਹੀ ਤੇ ਪਾਣੀ ਦਾ ਤੋਟਾ ਨਾ ਆਇਆ। ਬਚਿੱਤਰ ਸਿੰਘ ਦੇ ਮਨ ਵਿਚ ਮੁੜ ਮੁੜ ਖਿਆਲ ਆਵੇ ਕਿ ਅੱਧਾ ਸਮਾਗਮ ਬੀਤ ਚੱਲਾ ਹੈ, ਅਜੇ ਤੱਕ ਬਿਜਲੀ ਨਾਲ ਹੀ ਕੰਮ ਸਰੀ ਜਾਂਦਾ ਹੈ, ਕਿਤੇ ਬਿਨਾਂ ਚਲਾਇਆ ਹੀ ਇੰਜਣ ਵਾਪਸ ਨਾ ਖੜਨਾ ਪਵੇ। ਪਰਮੇਸ਼ਰ ਦੀ ਨੇਤ, ਦੁਪਹਿਰ ਨੂੰ ਉਸ ਦੇ ਮਨ ਵਿਚ ਉਹ ਫੁਰਨਾ ਬਣਿਆ, ਸ਼ਾਮ ਨੂੰ ਥੋੜੀ ਹਨੇਰੀ ਆਈ, ਬਿਜਲੀ ਬੰਦ ਹੋ ਗਈ। 2 ਕੁ ਘੰਟੇ ਬਿਜਲੀ ਦੀ ਉਡੀਕ ਕੀਤੀ ਪਰ ਬਿਜਲੀ ਦਾ ਖੰਭਾ ਡਿੱਗ ਪਿਆ ਸੀ, ਜਿਸ ਕਾਰਨ ਬਿਜਲੀ ਦੇ ਛੇਤੀ ਆਉਣ ਦੀ ਆਸ ਮੁੱਕ ਗਈ ਸੀ। ਬਚਿੱਤਰ ਸਿੰਘ ਬਾਬਾ ਜੀ ਪਾਸ ਗਿਆ ਤੇ ਕਹਿਣ ਲੱਗਾ, ਬਾਬਾ ਜੀ, ਬਿਜਲੀ ਨਹੀਂ ਆਉਣੀ, ਮੈਂ ਹੁਣ ਆਪਣਾ ਇੰਜਣ ਚਲਾਉਣ ਲੱਗਾ ਹਾਂ। ਆਪ ਨੇ ਕਿਹਾ ਕਿ ਤੁਹਾਡੀ ਬਹੁਤ ਮਿਹਰਬਾਨੀ, ਸੰਗਤ ਨੂੰ ਪਾਣੀ ਦੇ ਵਰਤਣ ਦੀ ਸੌਖ ਹੋ ਜਾਵੇਗੀ। ਬਚਿੱਤਰ ਸਿੰਘ ਆਪਣੇ ਨਾਲ 3-4 ਹੋਰ ਸਰੀਰ, ਜਿਵੇਂ ਕਿ ਮਾਸਟਰ ਹਰਭਜਨ ਸਿੰਘ ਜੀ ਦਸੂਹੇ ਵਾਲੇ, ਮਾਸਟਰ ਅਮਰਜੀਤ ਸਿੰਘ ਬਹਿਰਾਮ ਤੇ 2-3 ਹੋਰ ਪ੍ਰੇਮੀ ਨਾਲ ਲੈ ਲਏ ਤੇ ਇੰਜਣ ਚਾਲੂ ਕਰ ਦਿੱਤਾ, ਪਰ ਪੱਖੇ ਨੇ ਪਾਣੀ ਨਾ ਚੁੱਕਿਆ। ਇੰਜਣ ਦੀ ਰਫ਼ਤਾਰ ਵੀ ਵਧਾ ਕੇ ਵੇਖੀ, ਇਕ ਹੋਰ ਵੱਡੀ ਪੁਲੀ ਸੀ, ਉਸ ਨਾਲ ਪੱਖੇ ਦੇ ਗੇੜੇ ਵੀ ਵਧਾਏ ਪਰ ਸਫਲਤਾ ਨਾ ਮਿਲੀ। ਫਿਰ ਸਾਰਿਆਂ ਸੋਚਿਆ ਕਿ ਸ਼ਾਇਦ ਪੱਖੇ ਵਿਚ ਹੀ ਕੋਈ ਨੁਕਸ ਹੋਵੇਗਾ। ਗੋਂਦਪੁਰ ਤੋਂ ਖੂਹ ਵਾਲੇ ਸਾਹ ਮਨੀ ਸਿੰਘ ਹੋਰਾਂ ਪਾਸੋਂ ਕਲਸੀ ਦਾ ਦੂਸਰਾ ਨਵਾਂ ਪੱਖਾ, ਜੋ ਉਨ੍ਹਾਂ ਨੇ ਆਪਣੇ ਬੁਰਲੇ ਲਿਆਂਦਾ ਸੀ, ਰਾਤ 10 ਕੁ ਵਜੇ ਜਾ ਕੇ ਲੈ ਆਂਦਾ। ਪੱਖਾ ਬਦਲ ਕੇ ਵੀ ਸਾਰਾ ਯਤਨ ਕੀਤਾ ਪਰ ਇਸ ਪੱਖੇ ਨੇ ਵੀ ਪਾਣੀ ਨਾ ਚੁੱਕਿਆ। ਦਿਮਾਗੀ ਸੋਚ ਅੰਦਰ ਜੋ ਕੁਝ ਵੀ ਆ ਸਕਦਾ ਸੀ ਇਨ੍ਹਾਂ ਸੱਜਣਾਂ ਨੇ ਬਚਿੱਤਰ ਸਿੰਘ ਦੀ ਅਗਵਾਈ ਹੇਠ ਕਰਕੇ ਵੇਖਿਆ ਪਰ ਅਸਫਲਤਾ ਹੀ ਪੱਲੇ ਪਈ। ਰਾਤ 12 ਵਜੇ ਤੋਂ ਉਪਰ ਦਾ ਸਮਾਂ ਹੋ ਗਿਆ, ਪ੍ਰੇਮੀ ਸੰਗਤਾਂ ਉੱਠ ਕੇ ਇਸ਼ਨਾਨ ਕਰਨ ਲੱਗ ਪਈਆਂ। ਟੈਂਕੀ ਦਾ ਪਾਣੀ ਹੁਣ ਤਕਰੀਬਨ ਮੁੱਕਣ ਦੇ ਨੇੜੇ ਆ ਗਿਆ। ਸਾਰਿਆਂ ਦੇ ਮਨ ਵਿਚ ਬਹੁਤ ਫਿਕਰ ਹੋਇਆ ਕਿ ਅਜੇ ਕਾਫੀ ਸਾਰੀ ਸੰਗਤ ਇਸ਼ਨਾਨ ਕਰਨ ਵਾਲੀ ਰਹਿੰਦੀ ਹੈ, ਪਾਣੀ ਦਾ ਹੋਰ ਇੰਤਜ਼ਾਮ ਕੋਈ ਨਹੀਂ। ਸਾਰੇ ਸੋਚੀ ਪੈ ਗਏ ਕਿ ਕਿਵੇਂ ਹੋਵੇ। ਸਾਡੀ ਸਮਝ ਤੋਂ ਤਾਂ ਪਰੇ ਦੀ ਗੱਲ ਹੈ। ਮਾਸਟਰ ਹਰਭਜਨ ਸਿੰਘ ਹੋਰਾਂ ਨੂੰ ਗੁਰੂ ਪਾਤਸ਼ਾਹ ਨੇ ਸੋਝੀ ਦਿੱਤੀ। ਉਹ ਕਹਿਣ ਲੱਗੇ ਕਿ ਆਪਾਂ ਸਾਰੇ ਯਤਨ ਕਰਕੇ ਵੇਖ ਲਏ ਹਨ, ਪੁਲੀ ਵੀ ਬਦਲ ਲਈ ਹੈ, ਪੱਖਾ ਵੀ ਨਵਾਂ ਲਾ ਕੇ ਵੇਖਿਆ, ਹੋਰ ਵੀ ਜੋ ਕੁਝ ਤਕਨੀਕੀ ਨੁਕਸ ਹੋ ਸਕਦਾ ਸੀ ਉਹ ਵੀ ਚੈੱਕ ਕੀਤਾ ਹੈ, ਪਰ ਸਫਲਤਾ ਨਹੀਂ ਮਿਲੀ। ਇਹ ਕੋਈ ਹੋਰ ਰਾਜ਼ ਹੈ। ਆਪਾਂ ਸਾਰੇ ਬਾਬਾ ਜੀ ਪਾਸ ਚੱਲੀਏ ਤੇ ਉਹਨਾਂ ਨੂੰ ਬੇਨਤੀ ਕਰੀਏ। ਇਹ ਸਲਾਹ ਕਰਕੇ ਇਹ ਸਾਰੇ ਸਿੰਘ ਬਾਬਾ ਜੀ ਪਾਸ ਪੁੱਜ ਗਏ। ਬਾਬਾ ਜੀ ਵੀ ਇਸ਼ਨਾਨ ਕਰਕੇ ਸੰਗਤ ਨਾਲ ਨਿਤਨੇਮ ਕਰ ਰਹੇ ਸਨ ਕਿ ਸਿੰਘਾਂ ਨੇ ਮਾਸਟਰ ਹਰਭਜਨ ਸਿੰਘ ਹੋਰਾਂ ਰਾਹੀਂ ਬਾਬਾ ਜੀ ਪਾਸ ਬੇਨਤੀ ਕੀਤੀ। ਮਾਸਟਰ ਜੀ ਨੇ ਆਪਣੇ ਦੁਨਿਆਵੀ ਜੋ ਜੋ ਯਤਨ ਕੀਤੇ ਸਨ ਸਾਰੇ ਦੱਸੇ ਤੇ ਨਾਲ ਹੀ ਬੇਨਤੀ ਕੀਤੀ ਕਿ ਬਾਬਾ ਜੀ ਪਾਣੀ ਤਕਰੀਬਨ ਮੁੱਕ ਚੁੱਕਾ ਹੈ, ਕੇਵਲ ਨਾਮ ਮਾਤਰ ਹੀ ਰਹਿ ਗਿਆ ਹੈ ਤੇ ਅਜੇ ਅੱਧੀ ਤੋਂ ਵੀ ਜ਼ਿਆਦਾ ਸੰਗਤ ਨੇ ਇਸ਼ਨਾਨ ਕਰਨਾ ਹੈ। ਅਸੀਂ 3-4 ਘੰਟੇ ਆਪਣਾ ਯਤਨ ਕਰਕੇ ਵੇਖ ਲਿਆ ਹੈ, ਪਰ ਪੱਖਾ ਪਾਣੀ ਨਹੀਂ ਚੁੱਕਦਾ। ਸਾਡੀ ਬੁੱਧੀ ਤੇ ਸੋਚ ਤੋਂ ਪਰੇ ਦੀ ਗੱਲ ਹੈ। ਆਪ ਜੀ ਹੀ ਕਿਰਪਾ ਕਰਕੇ ਕੋਈ ਅਗਵਾਈ ਬਖਸ਼ੋ। ਬਾਬਾ ਜੀ ਮਾਸਟਰ ਹੋਰਾਂ ਦੀ ਸਾਰੀ ਗੱਲ ਸੁਣ ਕੇ ਕਹਿਣ ਲੱਗੇ ਕਿ ਬਚਿੱਤਰ ਸਿੰਘ ਕਿੱਥੇ ਹੈ? ਮਾਸਟਰ ਜੀ ਨੇ ਕਿਹਾ ਕਿ ਜੀ ਆਹ ਸਾਡੇ ਪਿੱਛੇ ਹੀ ਖੜੇ ਹਨ। ਬਾਬਾ ਜੀ ਬਚਿੱਤਰ ਸਿੰਘ ਨੂੰ ਸੰਬੋਧਨ ਕਰਕੇ ਕਹਿਣ ਲੱਗੇ, ਕਿਉਂ ਭਾਈ ਜੀ, ਤੁਸੀਂ ਤਾਂ ਦਾਅਵੇ ਬੰਨਦੇ ਸੀ ਕਿ ਭਾਵੇਂ 8 ਦਿਨ ਹੀ ਬਿਜਲੀ ਬੰਦ ਰਹੇ ਮੈਂ ਪਾਣੀ ਦੀ ਤੋੜ ਨਹੀਂ ਆਉਣ ਦਿਆਂਗਾ। ਤੇਰੇ ਇੰਜਣ ਨੇ ਤਾਂ ਪਾਣੀ ਹੀ ਨਹੀਂ ਚੁੱਕਿਆ, ਅਜੇ ਤਾਂ ਕੁਝ ਘੰਟੇ ਹੀ ਬਿਜਲੀ ਗਈ ਹੈ, ਤੁਸੀਂ 8 ਦਿਨ ਦਾ ਦਾਅਵਾ ਬੰਨਦੇ ਸੀ। ਗੁਰੂ ਮਹਾਰਾਜ ਨੇ ਤਾਂ ਤੇਰਾ ਮਾਣ ਹੀ ਤੋੜਿਆ ਹੈ, ਕਿਉਂਕਿ ਹਰ ਜੀਓ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੈ। ਭਾਈ ਗੁਰਦਾਸ ਜੀ ਵੀ ਗੁਰੂ ਪਾਤਸ਼ਾਹ ਜੀ ਦੇ ਹੁਕਮਾਂ ਦੀ ਪ੍ਰੋੜਤਾ ਕਰਦੇ ਹਨ ਕਿ ਗੁਰਸਿੱਖੀ ਬਹੁਤ ਸੂਖਸ਼ਮ ਹੈ ਤੇ ਖੰਡੇ ਦੀ ਧਾਰ ਨਾਲੋਂ ਵੀ ਬਰੀਕ ਹੈ। ਮੱਛਰ ਅਤੇ ਕੀੜੀ ਜਿੰਨੀ ਹੋਮੈ ਵੀ ਗੁਰਸਿੱਖ ਦੇ ਹਿਰਦੇ ਵਿਚ ਟਿੱਗੀ ਗੁਰੂ ਨੂੰ ਨਹੀਂ ਪਾਉਂਦੀ। ਗੁਰਸਿੱਖ ਨੇ ਜਦੋਂ ਦਾਅਵਾ ਬੰਨਿਆ ਸਮਝੋ ਅਹੰਕਾਰ ਦੇ ਕਾਬੂ ਆ ਗਿਆ। ਭਾਈ ਸਾਹਿਬ ਦਾ ਫਰਮਾਨ ਹੈ, ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅਤ ਭੀੜੀ, ਉਥੇ ਟਿਕੈ ਨਾ ਪੁਣਹਣਾ, ਚੱਲ ਨਾ ਸਕੈ ਉਪਰ ਕੀੜੀ। ਬਚਿੱਤਰ ਸਿੰਘ ਜੀ, ਦਾਅਵਾ ਬੰਨਣ ਦੀ ਥਾਂ ਨਿਰਦਾਵੇ ਹੋ ਕੇ ਚੱਲੋ, ਕਿਉਂਕਿ ਕਬੀਰ ਦਾਅਵੈ ਦਾਜਨ ਹੋਤ ਹੈ, ਨਿਰਧਾਵੈ ਰਹਿ ਨਿਸੰਕ, ਜੋ ਜਨ ਨਿਰਧਾਵੇ ਰਹਿ ਸੋ ਗਣੈ ਇੰਦਰ ਸੋ ਰੰਕ। ਆਪ ਨੇ ਬੇਨਤੀ ਕਰਨ ਵਾਲੇ ਸਿੰਘਾਂ ਨੂੰ ਵੀ ਕੋਲ ਬਿਠਾ ਲਿਆ ਤੇ ਸਾਰੀ ਸੰਗਤ ਪਾਸੋਂ ਇਕ ਬੇਨਤੀ ਚੌਪੀ ਦਾ ਪਾਠ ਕਰਵਾ ਕੇ ਅਰਦਾਸ ਕੀਤੀ ਕਿ ਸਤਿਗੁਰੂ ਜੀ, ਅਸੀਂ ਸੰਸਾਰੀ ਜੀਵ ਹਾਂ, ਖਿਨ ਖਿਨ ਭੁੱਲਣ ਹਾਰ ਹਾਂ, ਆਪ ਜੀ ਦਾ ਬਿਰਧ ਬਖਸ਼ਿੰਦ ਹੈ। ਦਾਤਾ ਜੀ ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ, ਸੰਗਤ ਦੀ ਬੇਨਤੀ ਪ੍ਰਵਾਨ ਕਰੋ ਤੇ ਸੰਗਤਾਂ ਦੀ ਜਲਦੀ ਲੋੜ ਪੂਰੀ ਕਰੋ। ਅਰਦਾਸ ਕਰਨ ਉਪਰੰਤ ਮਾਸਟਰ ਹਰਭਜਨ ਸਿੰਘ ਹੋਰਾਂ ਦੇ ਜਿੰਮੇ ਲਾਇਆ ਕਿ ਹੁਣ ਤੁਸੀਂ ਸਾਰਿਆਂ ਨੇ ਜਾ ਕੇ 5 ਵਾਰੀ ਮੂਲ ਮੰਤਰ ਦਾ ਪਾਠ ਕਰਨਾ ਹੈ, ਮੂਲ ਮੰਤਰ ਤੋਂ ਬਾਅਦ 5 ਵਾਰੀ ਇਸ ਪੌੜੀ ਦਾ ਜਾਪ ਕਰਨਾ ਹੈ। ਕੀਤਾ ਲੋੜੀਏ ਕੰਮ ਸੋ ਹਰ ਪਹਿ ਆਖੀਐ, ਕਾਰਜ ਦੇਹ ਸਵਾਰ, ਸਤਿਗੁਰ ਸੱਚ ਸਾਖੀਐ, ਸੰਤਾਂ ਸੰਗ ਨਿਧਾਨ, ਅੰਮ੍ਰਿਤ ਚਾਖੀਐ, ਭੈ ਭੰਜਨ ਮਿਹਰਵਾਨ, ਦਾਸ ਕੀ ਰਾਖੀਐ, ਨਾਨਕ ਹਰ ਗੁਣ ਗਾਏ, ਅਲਖ ਪ੍ਰਭ ਲਾਖੀਐ। ਇਸ ਪੌੜੀ ਦਾ ਪਾਠ ਕਰਕੇ ਗੁਰੂ ਆਸਰੇ ਹੋ ਕੇ ਇੰਜਣ ਚਲਾਓ, ਸਤਿਗੁਰ ਜੀ ਅਵਸ਼ ਮਿਹਰ ਕਰਨਗੇ। ਸਿੰਘ ਚਲੇ ਗਏ, ਬਾਬਾ ਜੀ ਫਿਰ ਨਿਤਨ ਵਿਚ ਜੁੜ ਗਏ। ਬੇਨਤੀ ਕਰਨ ਆਏ ਸਿੰਘ ਬਾਬਾ ਜੀ ਦੇ ਬਚਨ ਸੁਣ ਕੇ ਜਦੋਂ ਟਿਊਬਵੈਲ ਪਾਸ ਗਏ ਤੇ ਪ੍ਰੇਮ ਨਾਲ ਆਪ ਜੀ ਦੇ ਦੱਸੇ ਮੁਤਾਬਕ ਪਾਠ ਕਰਕੇ ਇੰਜਣ ਚਾਲੂ ਕੀਤਾ। ਇੰਜਣ ਚਾਲੂ ਹੁੰਦੇ ਸਾਰ ਹੀ ਪੱਖੇ ਨੇ ਪਾਣੀ ਚੁੱਕ ਲਿਆ। ਬਚਿੱਤਰ ਸਿੰਘ ਕਦੇ ਟੈਂਕੀ ਉਪਰ ਚੜ ਕੇ ਵੇਖੇ, ਕਦੇ ਇੰਜਣ ਵੱਲ ਵੇਖੇ ਤੇ ਕਿਤੇ ਪੱਖਾ ਪਾਣੀ ਫੇਰ ਨਾ ਛੱਡ ਦੇਵੇ। ਪੱਖੇ ਜਾਂ ਇੰਜਣ ਵਿਚ ਤਾਂ ਕੋਈ ਨੁਕਸ ਨਹੀਂ ਸੀ, ਨੁਕਸ ਤਾਂ ਦਾਅਵੇ ਤੇ ਅਹੰਕਾਰ ਦਾ ਸੀ ਜੋ ਗੁਰਸਿੱਖਾਂ ਨੇ ਦੇ ਅੰਦਰੋਂ ਗੁਰੂ ਨੇ ਕੱਢਣਾ ਸੀ। ਉਸ ਨੂੰ ਕੱਢਣ ਵਾਸਤੇ ਹੀ ਸਤਿਗੁਰਾਂ ਨੇ ਇਹ ਖੇਡ ਵਰਤਾਈ ਸੀ, ਕਿਉਂਕਿ ਸੰਗਤ ਵਿਚ ਆ ਕੇ ਤਾਂ ਗੁਰਸਿੱਖ ਨੇ ਹਉਮੈ ਦਾ ਤਿਆਗ ਕਰਨਾ ਹੈ। ਜੇ ਇਹ ਸੇਵਾ ਭਾਵਨੀ ਨਾਲ ਆਏ ਗੁਰਸਿੱਖ ਹਉਮੈ ਨਾਲ ਭਰੇ ਇਥੋਂ ਚਲੇ ਗਏ ਫਿਰ ਇਨ੍ਹਾਂ ਨੂੰ ਬਹੁਤਾ ਲਾਭ ਨਹੀਂ ਹੋਵੇਗਾ। ਸੋ ਸਤਿਗੁਰੂ ਜੀ ਨੇ ਆਪਣੇ ਗੁਰਸਿੱਖਾਂ ਦਾ ਇਹ ਸੰਸਾ ਕੱਢਣ ਵਾਸਤੇ ਕਿ ਭਾਈ ਹਉਮੈ ਤੋਂ ਹਮੇਸ਼ਾ ਦੂਰ ਰਹਿਣਾ ਹੈ, ਸੋ ਇਹ ਖੇਡ ਵਰਤਾਈ ਜਾਪਦੀ ਸੀ। 2-3 ਘੰਟੇ ਲਗਾਤਾਰ ਇੰਜਣ ਚੱਲਦਾ ਰਿਹਾ। ਸੰਗਤਾਂ ਨੇ ਖੁੱਲ੍ਹਾ ਇਸ਼ਨਾਨ ਕੀਤਾ ਤੇ ਵਰਤਣ ਲਈ ਟੈਂਕੀ ਵਿਚ ਪਾਣੀ ਵੀ ਪੂਰਾ ਭਰ ਲਿਆ। ਦੁਪਹਿਰ ਦੇ ਦੀਵਾਨ ਉਪਰੰਤ ਬਹਿਰਾਮ ਵਾਲੇ ਭਾਈ ਅਮਰਜੀਤ ਸਿੰਘ ਤੇ ਬਚਿੱਤਰ ਸਿੰਘ ਬਾਬਾ ਜੀ ਨੂੰ ਮਿਲੇ ਤੇ ਬਾਬਾ ਜੀ ਨੇ ਪਾਣੀ ਪਰਤਾਏ ਪੁੱਛਿਆ ਕਿ ਕਾਰਜ ਹੋ ਗਿਆ ਸੀ। ਅੱਗੋਂ ਅਮਰਜੀਤ ਸਿੰਘ ਨੇ ਉੱਤਰ ਦਿੱਤਾ, ਬਾਬਾ ਜੀ ਨੁਕਸ ਤਾਂ ਕੋ ਹੈ ਨਹੀਂ ਸੀ, ਅਸੀਂ ਤਾਂ ਐਵੇਂ ਸਾਰੀ ਰਾਤ ਘੁਲਦੇ ਰਹੇ, ਮਾਮੂਲੀ ਜਹੀ ਜੈਨ ਡੋਰੀ ਢਿੱਲੀ ਸੀ, ਉਹ ਕੱਸਣ ਵਾਲੀ ਸੀ, ਉਹ ਨਹੀਂ ਕੱਸੀ ਸੀ। ਬਾਬਾ ਜੀ ਨੇ ਸੁਭਾਵਕ ਉੱਤਰ ਦਿੱਤਾ, ਅਮਰਜੀਤ ਸਿੰਘ ਮਸ਼ੀਨਰੀ ਵਿਚ ਤਾਂ ਕੋਈ ਨੁਕਸ ਨਹੀਂ ਸੀ ਤੇ ਨਾ ਹੈ, ਨੁਕਸ ਤਾਂ ਸਾਡੇ ਵਿਚ ਹੈ ਜਿਸ ਨੂੰ ਠੀਕ ਕਰਨ ਲਈ ਸਤਿਗੁਰੂ ਜੀ ਨੇ ਇਹ ਖੇਡ ਰਚੀ ਸੀ। ਇੰਨੇ ਬਚਨ ਕਹਿ ਕੇ ਆਪ ਜੀ ਆਪਣੀ ਕੁਟੀਆ ਵਿਚ ਚਲੇ ਗਏ। ਅਮਰਜੀਤ ਸਿੰਘ ਤੇ ਬਚਿੱਤਰ ਸਿੰਘ ਨੇ ਸੰਗਤਾਂ ਲਈ ਦੁਪਹਿਰ ਦੇ ਇਸ਼ਨਾਨ ਵਾਸਤੇ ਮੁੜ ਆ ਕੇ ਇੰਜਣ ਚਲਾਇਆ ਤੇ ਉਧਰ ਫਿਰ ਉਹ ਰਾਤ ਵਾਲਾ ਚੱਕਰ, ਪੱਖਾ ਪਾਣੀ ਨਾ ਚੁੱਕੇ। ਉਧਰੋਂ ਥੋੜੇ ਸਮੇਂ ਬਾਅਦ ਮਾਸਟਰ ਹਰਭਜਨ ਸਿੰਘ ਹੋਰੀ ਉਨ੍ਹਾਂ ਪਾਸ ਆਏ ਤੇ ਕਹਿਣ ਲੱਗੇ ਕਿ ਬਚਿੱਤਰ ਸਿੰਘ ਟੈਂਕੀ ਚੋਂ ਪਾਣੀ ਮੁੱਕਣ ਵਾਲਾ ਹੈ, ਤੁਸੀਂ ਇੰਜਣ ਕਿਉਂ ਨਹੀਂ ਚਲਾਉਂਦੇ? ਬਿਜਲੀ ਦਾ ਅਜੇ ਕੋਈ ਪਤਾ ਨਹੀਂ, ਕਦੋਂ ਤੇ ਕਿੰਨੇ ਚਿਰ ਬਾਅਦ ਆਉਣੀ ਹੈ। ਅਮਰਜੀਤ ਸਿੰਘ ਕਹਿਣ ਲੱਗਾ, ਮਾਸਟਰ ਜੀ ਬੈਠ ਜਾਓ। ਮਾਸਟਰ ਹੋਰੀ ਬੈਠ ਗਏ। ਕਹਿਣ ਲੱਗੇ, ਤੁਸੀਂ ਦੋਨੋਂ ਬੜੇ ਸੁਸਤ ਹੋ, ਚਿੰਤਾ ਵਿਚ ਗਰਸੇ ਲੱਗਦੇ ਹੋ, ਕਾਰਨ ਕੀ ਹੈ? ਬਚਿੱਤਰ ਸਿੰਘ ਆਖਣ ਲੱਗਾ, ਮਾਸਟਰ ਜੀ ਕਾਰਨ ਕਾਹਦਾ? ਕਾਰਨ ਤਾਂ ਰਾਤ ਵਾਲਾ ਹੀ ਫਿਰ ਹੋ ਗਿਆ ਜਾਪਦਾ ਹੈ। ਅਸੀਂ 2-3 ਵਾਰੀ ਇੰਜਣ ਚਲਾ ਕੇ ਹਾਰ ਕੇ ਬੈਠ ਗਏ ਹਾਂ, ਪੱਖਾ ਪਾਣੀ ਨਹੀਂ ਚੁੱਕਦਾ, ਇੰਜਣ ਦੇ ਗੇੜੇ ਵੀ ਠੀਕ ਹਨ। ਮਾਸਟਰ ਹੋਰੀ ਪੁੱਛਿਆ ਕਿ ਤੁਸੀਂ ਬਾਬਾ ਜੀ ਨੂੰ ਇਸ ਪ੍ਰਥਾ ਦੱਸਿਆ? ਸਾਮਰਜੀਤ ਸਿੰਘ ਨੇ ਝਟ ਕਿਹਾ ਕਿ ਹੁਣ ਤਾਂ ਉਹ ਆਰਾਮ ਕਰਦੇ ਹਨ, ਦੁਪਹਿਰੋਂ ਪਹਿਲਾਂ ਉਨ੍ਹਾਂ ਦੇ ਪੁੱਛਣ ਤੇ ਮੈਂ ਉਨ੍ਹਾਂ ਨੂੰ ਦੱਸਿਆ ਸੀ ਕਿ ਨੁਕਸ ਤਾਂ ਮਾਮੂਲੀ ਜਿਹਾ ਸੀ, ਜਿਸ ਕਾਰਨ ਸਾਰੀ ਰਾਤ ਐਵੇਂ ਝੱਖ ਮਾਰਦੇ ਰਹੇ। ਮਾਸਟਰ ਹੋਰੀ ਪੁੱਛਿਆ ਕਿ ਬਾਬਾ ਜੀ ਨੇ ਕੀ ਕਿਹਾ? ਸਾਮਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਸੁਭਾਵਕ ਅੱਗੋਂ ਉੱਤਰ ਦਿੱਤਾ ਕਿ ਮਸ਼ੀਨਰੀ ਵਿਚ ਤਾਂ ਭਾਈ ਕੋਈ ਨੁਕਸ ਨਹੀਂ, ਨੁਕਸ ਤਾਂ ਸਾਡੇ ਵਿਚ ਹੀ ਪਿਆ ਹੋਇਆ ਹੈ। ਮਾਸਟਰ ਹੋਰੀ ਕਿਹਾ ਕਿ ਭਾਈ ਅਮਰਜੀਤ ਸਿੰਘ, ਬਾਬਾ ਜੀ ਨੇ ਆਪਣੀ ਬੋਲੀ ਵਿਚ ਤੁਹਾਨੂੰ ਸਭ ਸਪਸ਼ਟ ਦੱਸ ਦਿੱਤਾ ਹੈ, ਉਨ੍ਹਾਂ ਨੇ ਤਾਂ ਕੋਈ ਲੁਕਾ ਨਹੀਂ ਰੱਖਿਆ। ਅਸੀਂ ਫਿਰ ਆਪਣੇ ਮਨ ਦੀਆਂ ਚਤੁਰਾਈਆਂ ਪਿੱਛੇ ਤੁਰ ਪਏ ਹਾਂ। ਉਨ੍ਹਾਂ ਤਾਂ ਰਾਤ ਹੀ ਦੱਸ ਦਿੱਤਾ ਸੀ ਕਿ ਹਰ ਜੀ ਉਹ ਅਹੰਕਾਰ ਨਾ ਭਾਵੇਂ ਵੇਦ ਕੂਕ ਸੁਣਾਵੇ। ਅਸੀਂ ਉਨ੍ਹਾਂ ਦੇ ਇਸ਼ਾਰੇ ਨੂੰ ਸਮਝ ਨਹੀਂ ਸਕੇ ਤੇ ਅਹੰਕਾਰ ਅਧੀਨ ਮਨ ਵਿਚ ਫਿਰ ਉਹੀ ਸੋਚ ਕਿ ਪੱਖੇ ਵਿਚ ਥੋੜਾ ਨਿਕਸ ਸੀ, ਜੈਨ ਡੋਰੀ ਢਿੱਲੀ ਸੀ, ਉਹ ਆਪਾਂ ਕੱਸ ਦਿੱਤੀ ਹੈ, ਇਹ ਚਤੁਰਾਈ ਵਰਤ ਲਈ ਤੇ ਬਾਬਾ ਜੀ ਨੂੰ ਵੀ ਅਸੀਂ ਦੱਸ ਦਿੱਤਾ ਕਿ ਬਾਬਾ ਜੀ ਸਾਰਾ ਕੁਝ ਠੀਕ ਠਾਕ ਸੀ, ਆਹ ਇਕ ਨੁਕਸ ਸੀ ਜਿਸ ਨੂੰ ਅਸੀਂ ਕੱਢ ਨਹੀਂ ਸਕੇ। ਬਜਾਏ ਇਸ ਦੇ ਕਿ ਸਤਿਗੁਰਾਂ ਦੀ ਵਰਤਾਈ ਖੇਡ ਨੂੰ, ਮਹਾਂਪੁਰਸ਼ਾਂ ਦੇ ਰਾਹੀਂ ਜੋ ਖੇਡ ਵਰਤੀ ਸੀ ਉਸ ਨੂੰ ਸਤਿਗੁਰਾਂ ਦੀ ਖੇਡ ਜਾਣ ਕੇ ਆਪਣੀ ਸਿਆਣਪ ਨੂੰ ਹਮੇਸ਼ਾ ਲਈ ਤਿਆਗ ਕੇ ਗੁਰੂ ਪਰਾਇਣ ਹੋ ਜਾਂਦੇ। ਸੋ ਅਸੀਂ ਅਜੇ ਵੀ ਆਪਣੇ ਅੰਦਰੋਂ ਸਿਆਣਪ ਤੇ ਚਤੁਰਾਈ ਤਿਆਗਣ ਲਈ ਤਿਆਰ ਨਹੀਂ। ਤੁਸੀਂ ਹੁਣ ਮੇਰਾ ਖਿਆਲ ਹੈ ਕਿ ਜੈਨ ਡੋਰੀ ਵੀ ਕੱਸ ਕੇ ਵੇਖ ਲਈ ਹੈ। ਅਮਰਜੀਤ ਸਿੰਘ ਹੋਰਾਂ ਉੱਤਰ ਦਿੱਤਾ, ਮਾਸਟਰ ਜੀ 2 ਵਾਰੀ ਕੱਸੀ ਹੈ। ਮਾਸਟਰ ਹੋਰੀ ਕਿਹਾ, ਜਦ ਆਪਣੇ ਮਨ ਦੀ ਹੀ ਜੈਨ ਡੋਰੀ ਚ ਢਿੱਲੀ ਹੋਵੇ ਉਸ ਢਿੱਲ ਵਿਚ ਦੀ ਮਨ ਵਿਚ ਹਉਮੈ ਪ੍ਰਵੇਸ਼ ਕਰੀ ਜਾਂਦੀ ਹੈ, ਉਹ ਕੰਮ ਨਹੀਂ ਬਣਨ ਦਿੰਦੀ। ਜਿੰਨਾ ਚਿਰ ਮਨ ਦੀ ਜੈਨ ਡੋਰੀ ਨਹੀਂ ਕੱਸਦੇ ਉਨੀ ਦੇਰ ਗੱਲ ਨਹੀਂ ਬਣਨੀ। ਬਚਿੱਤਰ ਸਿੰਘ ਨੇ ਕਿਹਾ, ਮਾਸਟਰ ਜੀ ਤੁਸੀਂ ਦੱਸੋ ਫੇ ਹੁਣ ਕੀ ਕਰੀਏ? ਕਰਨਾ ਕੀ ਹੈ? 5ਵੇਂ ਗੁਰਦੇਵ ਜੀ ਦੇ ਵਾਕ ਨੂੰ ਹਿਰਦੇ ਵਿਚ ਵਸਾਓ, ਤਿਆਗੇ ਮਨ ਕੀ ਮੱਤੜੀ ਵਿਸਾਰੇ ਦੂਜਾ ਭਾਉ ਜੀਓ, ਸਾਰੀਆਂ ਮਨ ਦੀਆਂ ਚਤੁਰਾਈਆਂ ਸਿਆਣਪਾਂ ਛੱਡ ਕੇ ਗੁਰੂ ਦੀ ਓਟ ਆਸਰਾ ਲਈਏ। ਦੋਵਾਂ ਨੇ ਮਾਸਟਰ ਹੋਰਾਂ ਦੀ ਸਲਾਹ ਮੰਨ ਲਈ ਤੇ ਸਲਾਹ ਕਰਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕੀਤਾ, ਮੁੜ ਗੁਰੂ ਚਰਨਾਂ ਦਾ ਧਿਆਨ ਕਰਕੇ ਅਰਦਾਸਾ ਸੋਧਿਆ ਤੇ 5ਵੇਂ ਗੁਰਦੇਵ ਜੀ ਦੇ ਫਰਮਾਨ ਅਨੁਸਾਰ ਵਿਘਨ ਨਾ ਕਉ ਲਾਗਤਾ ਗੁਰਪੈ ਅਰਦਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਵਾਲੀ ਗੱਲ ਬਣੀ। ਇੰਜਣ ਚਲਾਇਆ, ਰਾਤ ਦੀ ਤਰ੍ਹਾਂ ਫਿਰ ਪੱਖੇ ਨੇ ਪਾਣੀ ਚੁੱਕ ਲਿਆ ਤੇ ਟੈਂਕੀ ਭਰਨੀ ਸ਼ੁਰੂ ਹੋ ਗਈ। ਉਧਰ ਟੈਂਕੀ ਭਰਦੀ ਰਹੀ, ਇਧਰ ਤਿੰਨੇ ਬੈਠੇ ਗੁਰਬਾਣੀ ਦੀ ਵਿਚਾਰ ਕਰਦੇ ਰਹੇ। ਸਾਹਿਬ ਬਚਿੱਤਰ ਸਿੰਘ ਤੇ ਸਰਦਾਰ ਅਮਰਜੀਤ ਸਿੰਘ ਨੇ ਹੁਣ ਪੂਰੀ ਤਰ੍ਹਾਂ ਮਹਿਸੂਸ ਕਰ ਲਿਆ ਕਿ ਇਹ ਸਾਰੀ ਰੁਕਾਵਟ ਸਾਡੀ ਹਉਮੈ ਦੀ ਹੀ ਸੀ। ਜੇ ਸੇਵਾ ਹਿੱਤ ਕਰਨ ਵਾਲੇ ਕੰਮਾਂ ਵਿਚ ਹਉਮੈ ਇੰਨੀ ਵੱਡੀ ਰੁਕਾਵਟ ਖੜੀ ਕਰ ਸਕਦੀ ਹੈ, ਫਿਰ ਤਾਂ ਪਰਮੇਸ਼ਰ ਦੇ ਮਿਲਾਪ ਲਈ ਇਹ ਹਉਮੈ ਬਹੁਤ ਤਕੜੀ ਦੀਵਾਰ ਹੋ ਖਲੋਂਦੀ ਹੋਵੇਗੀ। ਮਾਸਟਰ ਹੋਰਾਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਮੈਨੂੰ ਬਹੁਤੀ ਸੋਝੀ ਤਾਂ ਨਹੀਂ, ਪਰ ਗੁਰਬਾਣੀ ਵਿਚ ਸਤਿਗੁਰਾਂ ਨੇ ਆਪ ਲਿਖਿਆ ਹੈ, ਧਨ ਪਿਰ ਕਾ ਇਕ ਹੀ ਸੰਘ ਵਾਸਾ ਵਿਚ ਹਉਮੈ ਭੀਤ ਕਰਾਰੀ। ਹਉਮੈ ਨੂੰ ਸਤਿਗੁਰੂ ਨੇ ਦੀਰਘ ਰੋਗ ਵੀ ਲਿਖਿਆ ਹੈ, ਹਉਮੈ ਦੀਰਘ ਰੋਗ ਹੈ, ਦਾਰੂ ਭੀ ਇਸ ਮਾਹੇ। ਇਸ ਤੋਂ ਵੱਧ ਹੋਰ ਸਪਸ਼ਟ ਗੁਰਦੇਵ ਜੀ ਕੀ ਕਹਿ ਸਕਦੇ ਹਨ? ਜਿਵੇਂ ਤੀਸਰੇ ਗੁਰਦੇਵ ਜੀ ਨੇ ਹੁਕਮ ਕੀਤਾ ਹੈ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕ ਠਾਏ, ਹਉਮੈ ਵਿਚ ਸੇਵਾ ਨਾ ਹੋਵਈ ਤਾਂ ਮਨ ਬਿਰਥਾ ਜਾਏ। ਤਥਾ ਧਨਾਸਰੀ ਰਾਗ ਵਿਚ ਵੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਫਰਮਾਨ ਹੈ, ਹਉਮੈ ਵਿਚ ਪ੍ਰਭ ਕੋਏ ਨਾ ਪਾਏ, ਮੂਲੋਂ ਭੁੱਲਾ ਜਨਮ ਗਵਾਏ। ਸੋ ਆਪਾਂ ਅਰਦਾਸ ਕਰੀਏ, ਤਦ ਹੀ ਹਉਮੈ ਦੇ ਰੋਗ ਤੋਂ ਛੁਟਕਾਰਾ ਹੋ ਸਕਦਾ ਹੈ, ਆਪਣੇ ਯਤਨ ਨਾਲ ਕੁਝ ਨਹੀਂ ਬਣਨਾ। ਮਾਸਟਰ ਹੋਰੀ ਦੱਸਦੇ ਸਨ ਕਿ ਅਸੀਂ ਟਿਊਬਵੈਲ ਵਾਲੇ ਕਮਰੇ ਵਿਚ ਬੈਠੇ ਘੰਟਾ ਭਰ ਬੇਨਤੀ ਚੌਪੀ ਦਾ ਪਾਠ ਕਰੀ ਗਏ, ਉਪਰੰਤ ਗੁਰੂ ਚਰਨਾਂ ਵਿਚ ਅਰਦਾਸਾਂ ਕੀਤੀਆਂ ਕਿ ਸਤਿਗੁਰੂ ਜੀ ਅਸੀਂ ਆਪਣੀ ਤਾਕਤ ਨਾਲ ਹਉਮੈ ਤੋਂ ਨਹੀਂ ਬਚ ਸਕਦੇ, ਆਪ ਦੀ ਮਿਹਰ ਹੀ ਇਸ ਦੀਰਘ ਰੋਗ ਤੋਂ ਛੁਟਕਾਰਾ ਦਵਾ ਸਕਦੀ ਹੈ। ਗੁਰਸਿੱਖ ਨੂੰ ਸਦਾ ਹਉਮੈ ਦਾ ਦਾਵਾ ਛੱਡ ਕੇ ਸਦਾ ਗੁਰੂ ਪਰਾਇਣ ਹੋ ਕੇ ਨਿਰਦਾਵਾ ਜੀਵਨ ਬਤੀਤ ਕਰਨ ਵਿਚ ਹੀ ਗੁਰੂ ਦੀ ਖੁਸ਼ੀ ਪ੍ਰਾਪਤ ਹੋ ਸਕਦੀ ਹੈ।